दीपक जी स्वागत है तुहाड़ा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ ਜਦੋਂ ਅਸੀਂ ਇੱਕ ਖਬਰ ਬਾਰੇ ਡਿਸਕਸ਼ਨ ਕਰ ਰਹੇ ਸੀ, ਤੁਸੀਂ ਉਹਦੇ ਵਿੱਚ ਇੱਕ ਇਹ ਨੁਕਤਾ ਹਾਈਲਾਈਟ ਕੀਤਾ ਸੀ ਕਿ ਨਵਜੋਤ ਕੌਰ ਸਿੱਧੂ ਵੀ ਨਜ਼ਰ ਆਏ ਨੇ ਹੁਣ, ਅਤੇ ਤੁਸੀਂ ਨਾਲ ਇਹ ਵੀ ਗੱਲ ਆਖੀ ਸੀ ਵੀ ਕੀ ਨਵਜੋਤ ਕੌਰ ਸਿੱਧੂ ਦਾ ਹੁਣ ਦੁਬਾਰਾ ਤੋਂ ਸਿਆਸੀ ਗਲਿਆਰਿਆਂ ਦੇ ਵਿੱਚ ਦਿਖਾਈ ਦੇਣਾ ਨਵਜੋਤ ਸਿੰਘ ਸਿੱਧੂ ਵਾਸਤੇ ਰਾਹ ਖੋਲ੍ਹਣ ਦੀ ਇੱਕ ਵੈਦ ਹੋ ਸਕਦੀ ਆ। ਕੱਲ੍ਹ ਤੁਹਾਡੀ ਕਹੀ ਗੱਲ ਅੱਜ ਡਿਸਕਸ਼ਨ ਬਣੀ ਹੋਈ ਹੈ, ਕੀ ਚੱਲ ਰਿਹਾ ਦੀਪਕ ਜੀ?
ਇਸ ਲਈ ਚਰਚਾ 'ਚ ਹੈ ਇਹ ਵਿਜੇ ਜੀ ਕਿ ਕੱਲ੍ਹ ਜਦੋਂ ਅਨਿਲ ਜੋਸ਼ੀ ਨੂੰ ਸ਼ਾਮਲ ਕਰਾਇਆ ਜਾਣਾ ਸੀ ਰਸਮੀ ਤੌਰ 'ਤੇ, ਵੈਸੇ ਤਾਂ ਉਹ ਜਿੱਦਣ ਰਾਹੁਲ ਗਾਂਧੀ ਨੂੰ ਮਿਲਿਆ ਹੈ
ਜੀ
ਉੱਦਣ ਸ਼ਾਮਲ ਹੋ ਗਏ, ਪਰ ਜਿਹੜਾ ਉਹ ਕਵਾਇਤ ਸੀ ਕਿ ਇੱਥੇ ਉਹ ਗਲਾਂ 'ਚੋਂ ਪਾ ਕੇ ਕਾਂਗਰਸ ਵਾਲੇ ਉਹ ਪਰਨੇ ਜੇ ਅਤੇ ਜੇ ਉਹ ਇੱਦਾਂ ਉਹ ਸਾਰੀ ਪ੍ਰਕਿਰਿਆ, ਉਹਦੇ ਲਈ ਕਹਿੰਦੇ ਕੱਲ੍ਹ ਜਦੋਂ ਅੰਮ੍ਰਿਤਸਰ ਤੋਂ ਕਾਂਗਰਸ ਲੀਡਰਸ਼ਿਪ ਤੁਰੀ, ਜਿਸ 'ਚ ਮੈਂਬਰ ਪਾਰਲੀਮੈਂਟ ਵੀ ਨੇ, ਸਾਬਕਾ ਕਾਂਗਰਸੀ ਮੰਤਰੀ ਵੀ ਨੇ, MLA ਵੀ ਨੇ, ਹੋਰ ਅਹੁਦੇਦਾਰ ਵੀ ਨੇ ਵੱਖੋ ਵੱਖ, ਸੋ ਚੰਗੀ ਗਿਣਤੀ ਦੇ ਵਿੱਚ, ਕਿਉਂਕਿ ਅਨਿਲ ਜੋਸ਼ੀ ਅੰਮ੍ਰਿਤਸਰ ਨਾਲ ਸੰਬੰਧਿਤ ਨੇ,
ਜੀ
ਇਸ ਲਈ ਉਹਨਾਂ ਦੇ ਕੁਝ ਚਾਹੁਣ ਵਾਲਿਆਂ ਨੇ ਵੀ ਆਉਣਾ ਸੀ ਤੇ ਪੁਰਾਣੇ ਕਾਂਗਰਸੀਆਂ ਲੀਡਰਾਂ ਨੇ ਵੀ ਆਉਣਾ ਸੀ, ਹਰੇਕ ਇਹ ਵੀ ਦਿਖਾਉਣਾ ਚਾਹੁੰਦਾ ਸੀ ਕਿ ਮੇਰਾ ਕੋਈ ਵਿਰੋਧ ਨਹੀਂ ਗਾ, ਇਸ ਲਈ ਦੇਖੋ ਮੈਂ ਤਾਂ ਨਾਲ ਖੜਾ ਮੰਚ ਤੇ, ਇਸ ਲਈ ਉਹ ਲੀਡਰ ਸਾਰੇ ਅੰਮ੍ਰਿਤਸਰ ਤੋਂ ਆਏ। ਜਦੋਂ ਉਹ ਅੰਮ੍ਰਿਤਸਰ ਤੋਂ ਤੁਰੇ ਸੀ ਤਦ ਚੰਡੀਗੜ੍ਹ ਤੱਕ ਆਉਂਦਿਆਂ ਤੱਕ ਉਹਨਾਂ ਦੀ ਗੱਲਬਾਤ ਦਾ ਹਿੱਸਾ ਅਨਿਲ ਜੋਸ਼ੀ ਸੀ ਕਿ ਵੀ ਕੀ ਬਣੂਗਾ, ਇਹ ਹਲਕੇ ਤੋਂ ਆ ਗਿਆ, ਕਿਹਦੀ ਟਿਕਟ ਕੱਟੀ, ਕਿਉਂਕਿ ਜਿਹੜੇ ਹਲਕੇ ਤੋਂ ਉਹ ਜਿੱਤਦੇ ਰਹੇ ਨੇ BJP ਵੱਲੋਂ, ਉਸ ਹਲਕੇ ਤੋਂ ਹੀ ਜਿਹੜੇ ਕਾਂਗਰਸ ਵੱਲੋਂ ਨੇ ਉਹ ਹਾਰੇ ਨੇ, ਹੁਣ ਚਲੋ ਉਹ ਅਜੇ ਵੀ ਸਰਗਰਮ ਨੇ, ਹੈਨਾ, ਤੇ ਪਰ ਉੱਥੋਂ ਹੀ ਕੁੰਵਰ ਵਿਜੇ ਪ੍ਰਤਾਪ ਹੁਣ MLA ਨੇ, ਸੋ
ਜੀ
ਇਸ ਲਈ ਉਹ ਹਲਕੇ ਦੇ ਹਵਾਲੇ ਨਾਲ ਵੀ ਚਰਚਾ ਤੁਰੀ, ਅੰਮ੍ਰਿਤਸਰ ਦੇ ਹਵਾਲੇ ਨਾਲ ਵੀ ਚਰਚਾ ਤੁਰੀ, ਜੇ ਇੱਥੇ ਨਹੀਂ ਕਿੱਥੇ ਐਡਜਸਟਮੈਂਟ ਹੋ ਜੂ, ਸੋ ਗੱਲ ਹੁੰਦੀ ਆਈ। ਪਰ ਉਹੀ ਲੀਡਰਸ਼ਿਪ ਜਦੋਂ ਵਾਪਸ ਤੁਰੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ,
ਜੀ
ਤਾਂ ਉਹਨਾਂ ਦੀ ਚਰਚਾ ਦਾ ਵਿਸ਼ਾ ਅਨਿਲ ਜੋਸ਼ੀ ਨਹੀਂ ਨਵਜੋਤ ਕੌਰ ਸਿੱਧੂ ਸੀ, ਤੇ ਨਵਜੋਤ ਕੌਰ ਸਿੱਧੂ ਵੀ ਇਸ ਲਈ ਕਿ BP ਚੰਡੀਗੜ੍ਹ ਆਈ, ਇਹ ਸਮਾਗਮ 'ਚ ਸ਼ਾਮਲ ਵੀ ਹੋਈ ਤੇ ਜਾਣ ਲੱਗਿਆਂ ਐਲਾਨ ਵੀ ਕਰ ਗਈ ਕਿ ਆਪਾਂ ਤਾਂ ਪੂਰਬੀ ਤੋਂ ਚੋਣ ਲੜਨੀ ਉਹ ਲੜਨੀ ਹੈ ਜਿਹੜੀ ਅੰਮ੍ਰਿਤਸਰ ਪੂਰਬੀ ਹਲਕਾ, ਹੈ ਨਾ, ਕਿ ਉੱਥੋਂ ਮੇਰੀ ਤਾਂ ਤਿਆਰੀ ਹੈ, ਮੈਂ ਤਾਂ ਚੋਣ ਲੜਨੀ ਉਹ ਲੜਨੀ ਹੈ, ਕੋਈ ਟਿਕਟ ਦਵੇ ਚਾਹੇ ਨਾ ਦਵੇ। ਹੁਣ ਇਹਦਾ ਕੀ ਮਾਇਨਾ ਹੈ?
ਜੀ
ਮਤਲਬ ਕੀ ਕਾਂਗਰਸ ਵੱਲੋਂ ਉਹਨਾਂ ਨੂੰ ਪਰਿਵਾਰ ਨੂੰ ਕੋਈ ਮੁੜ ਕੇ ਥਾਪੜਾ ਮਿਲਿਆ? ਕੀ ਉਹਨਾਂ ਨੂੰ ਕਾਂਗਰਸ ਹਾਈਕਮਾਂਡ ਨੇ ਕੋਈ ਇਸ਼ਾਰਾ ਕੀਤਾ? ਜੇ ਉਧਰੋਂ ਕੋਈ ਸੱਦਾ ਪੱਤਰ ਨਹੀਂ, ਕੋਈ ਇਸ਼ਾਰਾ ਨਹੀਂ, ਕੋਈ ਅਜਿਹੀ ਮੁੜ ਕੇ ਗੱਲਬਾਤ ਨਹੀਂ ਕਿ ਆਪ ਮਹਾਰੇ ਆ? ਵੈਸੇ ਤਾਂ ਇਹ ਚੰਗੀ ਗੱਲ ਹੈ ਕਿ ਬੀਬੀ ਨਵਜੋਤ ਕੌਰ ਸਿੱਧੂ ਹੋਰੀ ਇੱਕ ਲੰਬੀ ਜੰਗ ਜਿੱਤ ਕੇ ਆਏ ਨੇ, ਤੇ ਇਹ ਜਜ਼ਬਾ ਹੋਣਾ ਕਿ ਉਸ ਦੇ ਬਾਵਜੂਦ ਆਪਣੀ ਤਿਆਰੀ ਆਪਾਂ ਵਰਕਰਾਂ 'ਚ, ਆਪਾਂ ਲੋਕਾਂ 'ਚ, ਆਪਾਂ ਸਮਰਥਕਾਂ 'ਚ, ਇਹ ਚੰਗੀ ਪਹਿਲਕਦਮੀ ਹੈ। ਪਰ ਮੁੱਖ ਪਹਿਲੂ ਤਾਂ ਨਵਜੋਤ ਸਿੰਘ ਸਿੱਧੂ ਦਾ,
ਜੀ
ਕਿਉਂਕਿ ਨਵਜੋਤ ਸਿੰਘ ਸਿੱਧੂ ਜੇ BJP 'ਚ ਸੀ ਤਾਂ ਬੀਬੀ ਨਵਜੋਤ ਕੌਰ ਸਿੱਧੂ ਵੀ BJP ਦੀ ਟਿਕਟ ਤੇ ਲੜਦੀ ਹੈ। ਨਵਜੋਤ ਸਿੰਘ ਸਿੱਧੂ ਛੱਡ ਕੇ ਆਮ ਆਦਮੀ ਪਾਰਟੀ ਦੇ ਘਰੇ ਜਾਣ ਲਈ ਵਿਉਂਤਬੰਦੀ ਕਰਦੇ ਨੇ ਤਾਂ ਬੀਬੀ ਨਵਜੋਤ ਕੌਰ ਸਿੱਧੂ ਵੀ ਕੇਜਰੀਵਾਲ ਦੇ ਗੁਣਗਾਨ ਕਰਨ ਲੱਗ ਜਾਂਦੀ ਹੈ।
ਜੀ
ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਆ ਜਾਂਦੇ ਨੇ ਤਾਂ BJP ਵੀ ਕਾਂਗਰਸ 'ਚ ਹੈ, ਹੈ ਨਾ, ਸੋ ਇਸ ਲਈ ਇਹ ਪ੍ਰਕਿਰਿਆ ਦੇ ਤਹਿਤ ਹੁਣ ਜੇ ਨਵਜੋਤ ਕੌਰ ਸਿੱਧੂ ਇਹ ਕਹਿ ਰਹੀ ਹੈ ਕਿ ਮੈਂ ਤਾਂ ਚੋਣ ਲੜਨੀ ਓ ਲੜਨੀ ਹੈ, ਜੇ ਕਾਂਗਰਸ ਟਿਕਟ ਨਹੀਂ ਦਊਗੀ ਤਾਂ ਕਿਤੋਂ ਵੀ, ਤੇ ਕੀ ਇਹ ਗੱਲ ਸਿਰਫ ਆਪਣੇ ਲਈ ਕਹਿ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਲਈ ਵੀ ਕਹਿ ਰਹੀ ਹੈ?
ਜੀ
ਕੀ ਉਹ ਕਾਂਗਰਸ ਤੋਂ ਟਿਕਟ ਇਕੱਲੀ ਆਪ ਭਾਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਵਾਪਸੀ ਭਾਲਦੀ ਹੈ, ਜਿਹੜੇ ਕਿਸੇ ਸਮੇਂ ਮੁੱਖ ਮੰਤਰੀ ਦੇ ਉਮੀਦਵਾਰ ਵੀ ਬਣ ਕੇ ਸਾਹਮਣੇ ਸੀ, ਜਿਹੜੇ ਪਾਰਟੀ 'ਚ ਪ੍ਰਧਾਨ ਵੀ ਬਣ ਗਏ ਸੀ, ਜਿਹਨੂੰ ਲੈ ਕੇ ਕਾਂਗਰਸ 'ਚ ਰੋਸਾ ਵੀ ਸੀ? ਮੈਨੂੰ ਲੱਗਦਾ ਕਿ ਨਵਜੋਤ ਕੌਰ ਸਿੱਧੂ ਦੇ ਐਲਾਨ ਦੇ ਹਵਾਲੇ ਨਾਲ ਜਿਹੜੀ ਚਰਚਾ ਹੁੰਦੀ ਗਈ ਹੈ ਨਾ,
ਜੀ
ਉਹ ਇਕੱਲੀ ਅੰਮ੍ਰਿਤਸਰ ਨੂੰ ਜਾਂਦੀ ਗੱਡੀਆਂ 'ਚ ਨਹੀਂ ਹੋਈ ਹੋਣੀ, ਜਿੰਨੀਆਂ ਕਾਂਗਰਸ ਭਵਨ 'ਚੋਂ ਕਾਂਗਰਸੀ ਦੀ ਗੱਡੀਆਂ ਨਿਕਲ ਕੇ ਗਈਆਂ, ਉਹ ਚਾਹੇ ਰਾਜਾ ਬੜਿੰਗ ਵਾਲੀ ਸੀ, ਚਾਹੇ ਪ੍ਰਤਾਪ ਬਾਜ ਵਾਲੀ, ਚਾਹੇ ਹੋਰ, ਸਾਰਿਆਂ 'ਚ ਚਰਚਾ ਇਹੀ ਹੋਣੀ ਕਿ ਸਿੱਧੂ ਤਾਂ ਨਹੀਂ ਵਾਪਸ ਆ ਰਿਹਾ ਕਿਤੇ, ਜੇ ਸਿੱਧੂ ਆ ਗਿਆ ਫਿਰ ਕਿਹਨੂੰ ਕਿਹਨੂੰ ਖੁੱਡੇ ਲਾਊਗਾ, ਕਿਹਦੇ ਕਿਹਦੇ ਚੌਕੇ ਛੱਕੇ ਲਾਊਗਾ? ਵੈਸੇ ਇਹ ਜਿਹੜੀ ਸਿਆਸਤ ਆ ਨਾ, ਇਹ ਪਾਰਟ ਟਾਈਮ ਜੋਬ ਨਹੀਂ ਹੈਗੀ
ਜੀ,
ਇਹ 2020 ਨਹੀਂ ਹੈਗਾ ਕਿ ਜਿੱਦਣ ਤੁਹਾਨੂੰ 11 'ਚ ਪਾ ਲਿਆ ਉਦੋਂ ਚੌਕੇ ਛੱਕੇ ਮਾਰ ਦਿਓ, ਜਿੱਦਣ ਨਹੀਂ ਹੈਗਾ ਤਾਂ ਉਦਣ ਘਰੇ ਬਹਿ ਜਾਓ।
ਜੀ
ਜੇ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਸੀ ਕਿ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ,
ਜੀ
ਇਮਾਨਦਾਰੀ ਇੱਕ ਮਜ਼ਬੂਤ ਪੱਖ ਹੋ ਸਕਦਾ
ਜੀ,
ਪਰ ਸਿਆਸਤ ਦੇ ਵਿੱਚ ਲਗਾਤਾਰਤਾ ਹੋਣਾ ਵੀ ਜ਼ਰੂਰੀ ਹੈ, ਔਰ ਉਹ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਮੇਰੇ ਕੋਲ ਪੰਜਾਬ ਦਾ ਏਜੰਡਾ, ਜੇ ਤੁਹਾਡੇ ਕੋਲ ਪੰਜਾਬ ਦਾ ਏਜੰਡਾ ਤਾਂ ਜਿੱਦਣ ਤੁਸੀਂ ਪ੍ਰਧਾਨ ਤੋਂ ਉਤਰ ਗਏ, ਜਿੱਦਣ ਤੁਸੀਂ MLA ਤੋਂ ਹਾਰ ਗਏ, ਉਦਣ ਏਜੰਡਾ ਖਤਮ ਹੋ ਗਿਆ? ਪੰਜਾਬ ਦੇ ਮਸਲੇ ਤਾਂ ਨਹੀਂ ਖਤਮ ਹੋਏ ਨਾ,
ਜੀ
ਤੁਹਾਡੀ ਇੱਕ ਸਿਆਸੀ ਜਿੱਤ ਹਾਰ ਦੀ ਪਾਰੀ ਖਤਮ ਹੋਈ ਹੈ ਨਾ, ਤੁਸੀਂ ਵੀ ਸਿਆਸਤ ਦੇ ਵਿੱਚ ਰਹਿ ਸਕਦੇ ਹੋ ਤੇ ਸਿਆਸਤ ਤੋਂ ਬਾਹਰ ਰਹਿ ਕੇ ਤੁਸੀਂ ਗੱਲ ਕਰ ਸਕਦੇ ਹੋ, ਏਜੰਡਾ ਤਾਂ ਖੜਾ ਨਾ, ਮਸਲਾ ਤਾਂ ਖੜਾ, ਉਹ ਕਿਉਂ ਭੁਲਾਤਾ?
ਜੀ
ਇਸ ਲਈ ਹੁਣ ਫਿਰ ਜੇ ਉਹ ਯਾਦ ਆਉਂਦੀ ਹੈ, ਕਿਉਂ ਯਾਦ ਆਉਂਦੀ ਹੈ? ਕੀ ਇਹਦੇ ਪਿੱਛੇ ਹੁਣ ਕਿਸੇ ਪਾਸਿਓਂ ਪੈ ਰਿਹਾ? ਹੁਣ ਦੋ ਪਹਿਲੂ ਨੇ, ਇੱਕ ਪਹਿਲੂ ਤਾਂ ਇਹ ਹੈ ਕਿ ਨਵਜੋਤ ਕੌਰ ਸਿੱਧੂ ਜੇ ਕਹਿੰਦੇ ਨੇ ਮੈਂ ਚੋਣ ਲੜਨੀ ਹੋ ਲੜਨੀ ਹੈ ਕਾਂਗਰਸ ਦੇ ਵੱਲੋਂ, ਉਹਨਾਂ ਨੇ ਇਸ਼ਾਰਾ ਕੀਤਾ ਜਿਵੇਂ ਉਹਨਾਂ ਦੇ ਪ੍ਰੋਗਰਾਮ 'ਚ ਆ ਕੇ ਕਿ ਮੈਂ ਜੇ ਕਾਂਗਰਸ 'ਚ ਹਾਂ,
ਜੀ
ਤੇ ਜੇ ਕਾਂਗਰਸ ਟਿਕਟ ਨਹੀਂ ਦਿੰਦੀ ਫਿਰ ਆਜ਼ਾਦ ਲੜਨਾ, ਜਾਂ ਬਿਕਰਮ ਮਜੀਠੀਆ ਜੇ ਬਾਹਰ ਆ ਕੇ ਬੀਜੇਪੀ ਕੰਨੀ ਚਲਾ ਜਾਂਦਾ ਤਾਂ ਅਕਾਲੀ ਦਲ ਕੰਨੀ ਜਾਣਾ, ਜਾਂ ਇਹ ਘਰ ਵਾਪਸੀ ਦਾ ਵੀ ਸੰਕੇਤ ਆ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ, ਮੈਂ ਬਾਇਆ ਟਿਕਟ ਦੇ ਵਾਲਿਆਂ ਧਮਕੀ ਹੈ ਕਿ ਜੇ ਤੁਸੀਂ ਨਹੀਂ ਦੇਣੀ ਮੈਂ ਬੀਜੇਪੀ ਕੰਨੀ ਚਲਾ ਜਾਵਾਂਗਾ, ਕੀ ਇਹ ਤਾਂ ਨਹੀਂ? ਕਿਉਂਕਿ ਜਦੋਂ ਕਿਸੇ ਲੀਡਰ ਨੂੰ ਕੋਈ ਪਾਰਟੀ ਲੈਂਦੀ ਹੈ ਤਾਂ ਇੱਕ ਪਾਸੜ ਨਹੀਂ ਹੁੰਦਾ, ਦੂਆ ਪਾਸਾ ਵੀ, ਪਾਰਟੀ ਵੀ ਸੋਚਦੀ ਹੈ ਕਿ ਸਾਨੂੰ ਇਹਦੇ ਨਾਲ ਕੀ ਫਾਇਦਾ ਹੋਊਗਾ।
ਜੀ
ਨਵਜੋਤ ਸਿੰਘ ਸਿੱਧੂ ਦੀ ਟਿਕਟ MP ਲਈ ਇਸ ਲਈ ਕੱਟੀ ਗਈ ਸੀ ਕਿ ਜੀ ਉਹ ਉੱਥੋਂ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਸੀ ਉਹਨਾਂ ਨੇ, ਪਰ ਅਰੁਣ ਜੇਤਲੀ ਜਿੱਤੇ ਨਹੀਂ, ਕੈਪਟਨ ਅਮਰਿੰਦਰ ਸਿੰਘ ਜਿੱਤ ਗਏ ਸੀ।
ਜੀ
ਉਹ ਤੋਂ ਬਾਅਦ ਜਿਮਨੀ ਚੋਣ ਹੋਈ ਤੇ ਉਹ ਤੋਂ ਬਾਅਦ ਮੌਜੂਦਾ ਜਿਹੜੇ ਗੁਰਜੀਤ ਔਜਲਾ ਹੋ ਰਹੇ ਨੇ ਉਹ ਜਿੱਤੇ, ਤੇ ਉਹ ਤੋਂ ਬਾਅਦ ਲਗਾਤਾਰ ਜਿੱਤ ਰਹੇ ਨੇ। ਮਤਲਬ ਅਰੁਣ ਜੇਤਲੀ ਤੋਂ ਲੈ ਕੇ ਹੁਣ ਤੱਕ ਜਿਮਨੀ ਚੋਣ ਸਣੇ ਜਿੰਨੀਆਂ ਵੀ ਲੋਕ ਸਭਾ ਦੀ ਚੋਣਾਂ ਹੋਈਆਂ ਉਹ 'ਚ BJP ਦਾ ਉਮੀਦਵਾਰ ਕੋਈ ਵੀ ਜਿੱਤ ਨਹੀਂ ਸਕਿਆ, ਇਸ ਲਈ ਨਵਜੋਤ ਸਿੱਧੂ ਉਹਨਾਂ ਦੀ ਵੀ ਲੋੜ ਹੋ ਸਕਦੀ ਹੈ ਕਿ ਇਹ ਸੀ ਤਾਂ ਜਿੱਤ ਰਹੇ ਸੀ ਅੰਮ੍ਰਿਤਸਰ, ਇਹ ਨਹੀਂ ਸੀ ਤਾਂ ਅੰਮ੍ਰਿਤਸਰ ਨਹੀਂ ਜਿੱਤ ਰਹੇ,
ਜੀ
ਉਹਨਾਂ ਨੇ ਬੜੇ ਤਜਰਬੇ ਕੀਤੇ। ਸੋ ਇਸ ਲਈ ਕੀ ਇਹ ਉਹ ਵੀ ਪਹਿਲੂ ਹੋ ਸਕਦਾ, ਕਿਉਂਕਿ ਨਵਜੋਤ ਸਿੱਧੂ ਇਕੱਲੇ ਸਿਆਸਤ ਦੇ ਵਿੱਚ ਨਹੀਂ ਅਲੱਗ ਥਲੱਗ ਪੈ ਗਏ ਸੀ, ਸ਼ੋਅ 'ਚੋਂ ਵੀ ਬਾਹਰ, ਕਮੈਂਟਰੀ 'ਚੋਂ ਵੀ ਬਾਹਰ, ਹੁਣ ਉੱਧਰ ਸਾਰੀ ਸੈਟਿੰਗ ਹੋ ਗਈ ਜੇ ਉਹ ਸੈਟਿੰਗ ਕਹਿੰਦੇ BJP ਦੇ ਆਸ਼ੀਰਵਾਦ ਨਾਲ ਹੋਈ ਹੈ, ਤੇ ਜੇ ਉੱਥੇ ਆਸ਼ੀਰਵਾਦ ਹੈ ਫਿਰ ਉਹ ਕੀ ਆਸ਼ੀਰਵਾਦ ਇੱਧਰ ਵੀ ਆ ਸਕਦਾ? ਸੋ ਇਸ ਲਈ ਕਿ ਫਿਰ ਦੋਵੇਂ ਹੱਥਾਂ 'ਚ ਲੱਡੂ ਸੋਚ ਰਹੇ ਨੇ ਨਵਜੋਤ ਸਿੰਘ ਸਿੱਧੂ। ਇਸ ਲਈ ਮੈਨੂੰ ਤਾਂ ਇਹ ਲੱਗਦਾ ਕਿ BJP ਵਾਲੀਆਂ ਗੱਡੀਆਂ 'ਚ ਵੀ ਚਰਚਾ ਹੋਣ ਲੱਗ ਪਈ ਹੋਣੀ ਸਿੱਧੂ ਦੀ, ਚਲੋ ਸਿੱਧੂ ਆਵੇ ਚਾਹੇ ਨਾ ਆਵੇ ਚਰਚਾ ਜ਼ਰੂਰ ਹੋ ਰਹੀ ਹੈ, ਤੇ ਸਾਰਿਆਂ ਨੂੰ ਡਰ ਹੈ ਕਿ ਆ ਕੇ ਉਤਲ ਪੁਤਲ ਕਰ ਦੂਗਾ, ਕਾਂਗਰਸ ਇਹ ਵੀ ਸੋਚਣ ਲੱਗ ਗਈ ਕਿ ਆਪਾਂ ਫਿਰ ਜਿੱਤ ਜਿੱਤ ਹਾਰ ਦਾ ਠੀਕਰਾ ਵੀ ਬੰਨਣ ਲਈ ਆਪਾਂ ਨੂੰ ਕੁਛ ਬਹਾਨਾ ਮਿਲ ਜੂਗਾ ਕੀ ਹੈ, ਪਰ ਅਜੇ ਪਤਾ ਨਹੀਂ ਗਾ ਜੀ ਨਵਜੋਤ ਸਿੰਘ ਸਿੱਧੂ ਵਾਪਸ ਆਉਂਦੇ ਆ ਜਾਂ ਨਹੀਂ ਆਉਂਦੇ, ਪਰ ਉਹਨਾਂ ਦੀ ਸਿਆਸੀ ਚਰਚਾ ਇੱਕ ਵਾਰ ਛੁੱਟ ਪਈ ਆ ਪੰਜਾਬ 'ਚ।
ਦੀਪਕ ਜੀ, ਆਮ ਆਦਮੀ ਪਾਰਟੀ ਦਾ ਜਾਂ ਮਾਨ ਸਰਕਾਰ ਦਾ ਕਿਹੜਾ MP ਕਿਹੜਾ MLA ਘਿਰ ਗਿਆ ਜੀ ਹੁਣ, ਕਿਹੜਾ ਮੰਤਰੀ, ਰਾਦਰ ਮੰਤਰੀ ਕਿਹੜਾ ਘਿਰਿਆ ਜੀ?
ਤੁਸੀਂ MLA ਬੋਲਿਆ, MP ਬੋਲਿਆ, ਮੰਤਰੀ ਬੋਲਿਆ, ਅਸਲ 'ਚ ਵਿਜੇ ਜੀ ਇਹਨਾਂ ਦੇ ਘਿਰਿਆ ਕਿਹੜਾ ਨੀਗਾ ਮੈਨੂੰ ਇਹ ਤਾਂ ਦੱਸ।
ਜੀ ਜੀ ਜੀ
ਇਹ ਸਰਕਾਰ ਜਿੱਦਣ ਦੀ ਆਈ ਹੈ ਕੋਈ ਨਾ ਕੋਈ ਘਿਰਿਆ ਹੀ ਰਹਿੰਦਾ, ਇਹ ਆਪਣੇ ਆਪ ਸੋਚਣ ਦੀ ਲੋੜ ਹੈ। ਭ੍ਰਿਸ਼ਟਾਚਾਰੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਮਸਲਾ ਹੈ
ਜੀ,
ਤੇ ਇਹ ਮਸਲਾ ਲੋਕਾਂ ਦੇ ਹਜ਼ਮ ਵੀ ਹੋਣ ਲੱਗ ਪਿਆ, ਇਹ ਉਹਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇਹਦਾ ਮਤਲਬ ਸਾਡੇ ਜੀਨ 'ਚ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦਾਖਲ ਹੁੰਦਾ ਜਾ ਰਿਹਾ। ਸਾਨੂੰ ਇਹ ਪ੍ਰਵਾਨ ਹੈ ਕਿ ਕੋਈ ਗੱਲ ਨਹੀਂ, ਜਿਹਦਾ ਜਿੰਨਾ ਦਾ ਲੱਗਦਾ ਉਨਾ ਕਰ ਲੈਂਦੇ, ਇਹਦਾ ਮਤਲਬ ਅਸੀਂ ਵੀ ਕਰ ਰਹੇ ਹਾਂ ਕਿਤੇ, ਤਾਂ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ। ਪਰ ਇਸ ਨੂੰ ਜੇ ਤੁਸੀਂ ਦਰਕਨਾਰ ਵੀ ਕਰ ਦੋਗੇ ਤਾਂ ਤੁਸੀਂ ਛੇੜਖਾਨੀ ਨੂੰ, ਬਦਸਲੂਕੀ ਨੂੰ, ਬਦਤਮੀਜੀ ਨੂੰ, ਇਹਨੂੰ ਦਰਕਨਾਰ ਨਹੀਂ ਕਰ ਸਕਦੇ। ਇੱਥੇ ਆਮ ਆਦਮੀ ਪਾਰਟੀ ਦੇ MLAਆਂ ਤੋਂ, ਮੰਤਰੀਆਂ ਤੋਂ ਲੈ ਕੇ ਹੋਰ ਲੀਡਰਾਂ ਦੇ ਉੱਤੇ ਇਹੋ ਜਿਹੇ ਸਭ ਤਰ੍ਹਾਂ ਦੇ ਦੋਸ਼ ਲੱਗਦੇ ਤੁਰੇ ਆ ਰਹੇ ਆ।
ਜੀ
ਕਿਸੇ ਦੀ ਵੀਡੀਓ ਆ ਗਈ, ਕਿਸੇ ਦੀ ਖਬਰ ਆ ਗਈ, ਕਿਸੇ ਮੰਤਰੀ ਦੀ ਹੈ ਨਾ ਉਲਟ ਉਲਟ ਜਾ ਕੇ ਜਵਾਕ ਨਾਲ ਛੇੜਖਾਨੀ ਵਾਲਾ ਉਹ ਪਹਿਲੂ ਆ ਗਿਆ, ਪੁੱਤਰ ਕਿੰਨਾ ਗੁੱਸਾ ਹੈ ਇੱਥੇ, ਕਿੰਨੇ ਕਿੰਨੇ ਨਾਂ ਨੇ। ਆਹ ਤਾਜ਼ਾ ਅਜੇ ਬੇਸ਼ੱਕ ਅਦਾਲਤ ਨੇ ਸਾਬਤ ਕਰਨਾ ਕਿ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਕੀ ਹੈ, ਪਠਾਨ ਮਾਜਰੇ ਵਾਲਾ, ਉਹ ਵੀ ਜਿਸ ਮਾਮਲੇ 'ਚ ਭਗੌੜਾ ਹੈ, ਉਹਦੇ 'ਤੇ ਪਰਚਾ ਜਿਹੋ ਜਿਹਾ ਬਲਾਤਕਾਰੀ ਵਾਲੇ ਮਾਮਲੇ ਦਾ ਪਾਇਆ ਹੋਇਆ ਜੀ, ਉਹ ਜਬਰਜਨਾ ਵਾਲਾ ਹੈ, ਅਤੇ ਉਹਦੀ ਵੀ ਜ਼ਮਾਨਤ ਨਹੀਂ ਹੋ ਰਹੀ ਅਜੇ ਵੀ, ਉਹ ਜ਼ਿਲ੍ਹਾ ਅਦਾਲਤ 'ਚ ਐਪਲੀਕੇਸ਼ਨ ਸੀਗੀ ਉਹ 6 ਅਕਤੂਬਰ 'ਤੇ ਪੈ ਗਈ। ਪਰ ਜਿਹੜਾ ਇੱਕ ਹੋਰ ਨਵੇਂ ਮਾਮਲੇ ਆ ਇੱਕ ਮੰਤਰੀ ਦਾ ਉੱਠਿਆ, ਉਹ ਹੈ ਜੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ। ਡਾਕਟਰ ਬਲਵੀਰ ਸਿੰਘ ਹੋਰਾਂ ਤੇ ਉਹਨਾਂ ਦੇ ਪੁੱਤਰ ਤੇ 6 ਹੋਰਨਾਂ ਸਣਿਆਂ ਦੇ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਜੀ ਬੀਬੀ ਨੇ। ਔਰ ਬੀਬੀ ਵੀ ਕੌਣ ਹੈ? ਜਿਹੜੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਦਿਹਾਤੀ ਪ੍ਰਧਾਨ ਰਹੀ ਹੈ, ਜ਼ਿਲ੍ਹਾ ਯੋਜਨਾ ਕਮੇਟੀ ਦੀ ਮੈਂਬਰ ਰਹੀ ਹੈ, ਜ਼ਿਲ੍ਹਾ ਯੋਜਨਾ ਬੋਰਡ ਦੀ, ਸ਼ਵੇਤਾ ਜਿੰਦਲ ਨਾਂ ਦੀ ਉਹ ਔਰਤ, ਮਤਲਬ ਇਹਦਾ ਮਤਲਬ ਪਾਰਟੀ 'ਚ ਚੰਗੀ ਤਰ੍ਹਾਂ ਵਿਚਰਦੀ ਹੈ, ਇਸ ਅਹੁਦਿਆਂ ਤੇ ਵਿਚਰਦੀ ਹੈ, ਤੇ ਉਹ ਇੱਕ ਮੰਤਰੀ ਤੇ ਹੀ ਨਹੀਂ ਇਹੋ ਜਿਹੇ ਦੋਸ਼ ਲਾ ਰਹੀ ਕਿ ਜੀ ਮੈਂ ਦਫ਼ਤਰ ਜਾਂਦੀ ਸੀ ਜੀ, ਇਹ ਮੇਰੇ ਕੰਨੀ ਗਲਤ ਨਜ਼ਰੀਏ ਨਾਲ ਦੇਖਦੇ ਸੀ, ਇਹਨਾਂ ਦੀ ਨਜ਼ਰ ਭੈੜੀ ਸੀ ਜੀ, ਹੈ ਇਹ ਮੇਰੇ ਮੈਨੂੰ ਤੰਜ ਕੱਸਦੇ ਸੀ ਜੀ, ਮੇਰੇ ਨਾਲ ਬਸ ਸਲੂਕੀ ਕਰਦੇ ਸੀ ਜੀ, ਇਹ ਵੀ ਕਰਦੇ ਸੀ ਬਲਵੀਰ ਸਿੰਘ ਜੀ ਵੀ, ਇਹਨਾਂ ਦਾ ਮੁੰਡਾ ਵੀ ਕਰਦਾ ਸੀ, 6 ਜਣੇ ਹੋਰਾਂ ਦੇ ਨਾਲ ਲਿਖਾ ਕੇ। ਉਹ ਜਿਵੇਂ ਕੋਈ ਦਹੇਜ ਵਾਲਾ ਮਾਮਲਾ ਹੁੰਦਾ ਨਾ, ਫਿਰ ਦਿਓਰ ਜੇਠ ਜਠਾਣੀ ਸੱਸ ਸਹੁਰੇ ਨਾਲ ਲਿਖਾ ਲਓ, ਇੰਜ ਲੱਗਦਾ। ਮਤਲਬ ਇਹ ਤਾਂ ਹੋ ਨਹੀਂ ਸਕਦਾ ਵੀ ਥੋਕ ਥੋਕ ਦੇ ਵਿੱਚ ਲੱਗਿਆ ਹੋਵੇ ਸਾਰਾ ਕਿ ਹਾਂ, ਮਤਲਬ ਹਰੇਕ, ਇਹ ਵੀ ਇੱਕ ਸਵਾਲ ਹੈਗਾ। ਪਰ ਦੂਜਾ ਪਹਿਲੂ ਇਹ ਹੈ ਕਿ ਜੇ ਔਰਤ ਕੋਈ ਅਜਿਹੇ ਦੋਸ਼ ਕਿਸੇ 'ਤੇ ਲਾ ਰਹੀ ਹੈ ਤਾਂ ਉਸ ਨੂੰ ਸਰਕਾਰ ਨੂੰ, ਸਾਡੇ ਸਿਸਟਮ ਨੂੰ, ਪ੍ਰਸ਼ਾਸਨ ਨੂੰ ਇੱਕ ਵਾਰ ਗੰਭੀਰਤਾ ਨਾਲ ਲੈਣਾ ਪੈਂਦਾ। ਵਿਜੇ ਜੀ, ਦੁਨੀਆ ਦੇ ਵਿੱਚ ਇਸ ਧਰਤੀ 'ਤੇ ਕੁਦਰਤ ਨੇ ਔਰਤ ਨੂੰ ਇੱਕ ਸ਼ਕਤੀ ਦਿੱਤੀ ਹੈ ਵੱਖਰੀ, ਕਿ ਉਹ ਬੰਦੇ ਕੰਨੀ ਦੇਖੇ ਬਿਨਾਂ ਵੀ ਇਹ ਅਹਿਸਾਸ ਕਰ ਲੈਂਦੀ ਹੈ ਕਿ ਬੰਦਾ ਕਿਸ ਨਜ਼ਰੀਏ ਨਾਲ ਮੈਨੂੰ ਦੇਖ ਰਿਹਾ, ਉਹਦੇ ਕੋਲ ਤਾਕਤ ਹੈ, ਹੈ ਨਾ। ਪਰ ਜੇ ਹੁਣ ਇਸ ਮਾਮਲੇ 'ਚ ਆਪਾਂ ਗੱਲ ਕਰਨੀ ਹੈ ਤਾਂ ਇੱਥੇ ਇਹ ਵੀ ਅੱਗੇ ਅਦਾਲਤ ਦਾ ਵਾਚਣਾ ਬਣਦਾ ਕਿ ਕਿਉਂਕਿ ਹੁਣ ਜੀ ਮੈਨੂੰ ਇਸ ਨਜ਼ਰ ਨਾਲ ਦੇਖਿਆ ਗਿਆ, ਇਹਨੂੰ ਤੁਸੀਂ ਅਦਾਲਤ 'ਚ ਕਹਿ ਕੇ ਸਾਬਤ ਕਰਨਾ, ਕੋਈ ਹੋਰ ਤੱਥ ਸਬੂਤ ਤੁਹਾਡੇ ਕੋਲ ਹੈ ਨਹੀਂ ਕੋਈ। ਸੋ ਇਸ ਲਈ ਅਦਾਲਤ ਨੇ ਇਹ ਵੀ ਨਾਲ ਦੇਖਣਾ ਕਿ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਤਾਂ ਨਹੀਂ ਦੋਸ਼,
ਜੀ,
ਕਿਉਂਕਿ ਬਲਵੀਰ ਸਿੰਘ ਇਸ ਮੌਕੇ MLA ਵੀ ਨੇ ਔਰ ਮੰਤਰੀ ਵੀ ਨੇ, ਕਿ ਰਾਜਨੀਤਿਕ ਕੋਈ ਗੜਬੜ ਘੁਟਾਲਾ ਹੋਵੇ, ਕੋਈ ਆਪਸ 'ਚ ਤਾਲਮੇਲ ਨਾ ਬੈਠਿਆ ਹੋਵੇ, ਇਸ ਲਈ ਨੇ ਦੋਸ਼, ਜਾਂ ਸੱਚਮੁੱਚ ਉਹਦੇ ਨਾਲ ਇਹੀ ਬਦਤਮੀ ਚੱਲ ਗਿਆ। ਸੋ ਇਹ ਬਹੁਤ ਤਲਵਾਰ ਦੀ ਧਾਰ 'ਤੇ ਤੁਰਨ ਵਰਗੇ ਦੋਸ਼ ਲੱਗੇ ਨੇ ਵੀ ਬੀਬੀ ਨੇ ਜਿਹੜੇ ਲਾਏ ਨੇ, ਮੰਤਰੀ ਲਈ ਵੀ ਮੁਸ਼ਾ, ਬੀਬੀ ਲਈ ਵੀ ਮਸਿਆ। ਪਰ ਇਸ ਮਸਲੇ 'ਤੇ ਮਾਣਯੋਗ ਅਦਾਲਤ ਨੇ ਨੋਟਿਸ ਜਾਰੀ ਕੀਤਾ ਬਲਵੀਰ ਸਿੰਘ ਨੂੰ ਵੀ, ਉਹਨਾਂ ਦੇ ਮੁੰਡੇ ਨੂੰ ਵੀ, ਅਤੇ 6 ਹੋਰਨਾਂ ਨੂੰ। ਨੋਟਿਸ ਹੈ, ਸੰਮਨ ਨਹੀਂ। ਮਤਲਬ ਜੇ ਉਹਨਾਂ ਦੇ ਜਵਾਬ 'ਤੇ ਬਹਿਸਤ 23 ਅਕਤੂਬਰ ਨੂੰ ਪੇਸ਼ ਹੋਣ ਲਈ ਕਹਿਤਾ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ, ਤੇ ਜੇ ਉਹ ਪੇਸ਼ ਹੋ ਕੇ ਆਪਣਾ ਪੱਖ ਰੱਖਦੇ ਨੇ ਜਾਂ ਵਕੀਲ ਰਾਹੀਂ ਪੱਖ ਭੇਜਦੇ ਨੇ, ਉਹਦੇ ਉੱਤੇ ਅਦਾਲਤ ਤਸੱਲੀ ਨਹੀਂ ਪ੍ਰਗਟਾ ਪਾਉਂਦੀ, ਫਿਰ ਸੰਮਨ ਵੀ ਹੋ ਸਕਦੇ। ਤੇ ਇਸ ਲਈ ਮੁਸ਼ਕਲ ਤਾਂ ਵੱਧ ਗਈ, ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣਾ ਛੋਟੀ ਗੱਲ ਨਹੀਂ ਹੁੰਦੀ ਮੰਤਰੀ 'ਤੇ। ਬਲਬੀਰ ਸਿੰਘ ਹੋਰੀ ਪਹਿਲਾਂ ਹੀ ਆਪਣੇ ਪਰਿਵਾਰਕ ਸਹੁਰਿਆਂ ਵਾਲੇ ਮਾਮਲੇ ਦੇ ਵਿੱਚ, ਇੱਕ ਜ਼ਮੀਨ ਜਾਇਦਾਦ ਦੇ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਕੇ ਸਜ਼ਾ ਜਾਪਤਾ ਨੇ। ਉਹ ਤਾਂ ਇਸ ਲਈ ਬਚ ਗਈ ਮੰਤਰੀ ਵਾਲੀ MLA ਵਾਲੀ ਕੁਰਸੀ ਕਿ ਬਈ ਉੱਪਰਲੀ ਅਦਾਲਤ ਦੇ ਵਿੱਚ ਉਹਨੂੰ, ਮਤਲਬ ਕਿ, ਹੈ ਨਾ, ਉਹ ਰੋਕ ਲੱਗ ਗਈ ਫਿਲਹਾਲ ਉਹਦੇ 'ਤੇ। ਸੋ ਇਸ ਲਈ ਹੈ ਕਿ ਹਾਂ, ਉਹ MLA-ship 'ਤੇ ਮੰਤਰੀਪਣ ਬਚਿਆ ਹੋਇਆ, ਪਰ ਹੁਣ ਆ ਨਵੇਂ ਮਾਮਲੇ ਦੇ ਲਈ ਉਹਨਾਂ ਦੀ ਮੁਸ਼ਕਲ ਵੱਧ ਗਈ ਹੈ। ਦੇਖਦੇ ਹਾਂ ਜੀ 23 ਅਕਤੂਬਰ ਨੂੰ ਕੀ ਪੱਖ ਰੱਖਦੇ ਆ। ਸੋ ਇਸ ਲਈ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਮਾਨ ਸਰਕਾਰ ਦੀ, ਹਜੇ ਵਿਵਾਦਿਤ ਮੰਤਰੀਆਂ, MLA-ਆਂ ਤੇ ਹੋਰ ਚੇਅਰਮੈਨਾਂ ਦੀ। ਸੋ ਇਸ ਲਈ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਹੋ ਬਿਲਕੁਲ ਦਰੁਸਤ ਹੈ ਜੀ।
ਅੱਛਾ ਦੀਪਕ ਜੀ, ਦੱਸਿਓ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾ ਸਕਣਗੇ ਭਾਰਤੀ ਸਿੱਖ ਜਥੇ, ਇਹਦੇ ਬਾਰੇ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਇਹ ਇੱਕ ਬੜੀ ਅਸਾਰੂ ਖਬਰ ਅੱਜ ਸਾਹਮਣੇ ਆਈ ਹੈ, ਔਰ ਮੈਨੂੰ ਲੱਗਦਾ ਇਸ ਨੂੰ ਪਹਿਲੀ ਨਜ਼ਰੇ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ। ਕੇਂਦਰ ਸਰਕਾਰ ਨੇ ਇਹ ਤੈਅ ਕੀਤਾ ਜੀ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਜਿਹੜੇ SGPC ਰਾਹੀਂ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ, ਜਿਹੜੀਆਂ ਅਧਿਕਾਰਤ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਦੀ ਨਜ਼ਰਸਾਨੀ ਦੇ ਰਾਹੀਂ ਜਿਹੜੇ 3000 ਦੇ ਕਰੀਬ ਸ਼ਰਧਾਲੂ ਨੇ, ਜਿਹੜਾ ਰੈਗੂਲਰ ਇੱਦਾਂ ਇੰਨੇ ਜੱਥੇ ਜਾਂਦੇ ਨੇ, ਇਹ ਮਤਲਬ ਇਸ ਗਿਣਤੀ ਸ਼ਰਧਾਲੂ ਇਹਨਾਂ ਜੱਥਿਆਂ 'ਚ ਜਾਂਦੇ ਨੇ, ਸੋ ਉਹਨਾਂ ਦੇ ਲਈ ਹਾਮੀ ਭਰੀ ਹੈ। ਹਾਂ, ਇਸ ਦੇ ਉੱਤੇ ਜੇ ਮੰਥਨ ਕਰਨਾ ਹੋਵੇ ਤਾਂ ਆਪਾਂ ਉਸ ਦਿਨ ਤੋਂ ਹੀ ਮੰਥਨ ਕਰਦੇ ਆ ਰਹੇ ਕਿ ਵੀ ਪਾਕਿਸਤਾਨ ਨਾਲ ਇੰਨੀਆਂ ਤਰ੍ਹਾਂ ਦੀ ਲੜਾਈਆਂ ਲੱਗੀਆਂ, ਉਹ 'ਚ ਕਦੇ ਇੱਦਾਂ ਰੋਕ ਨਹੀਂ ਲੱਗੀ ਸੀ, ਰੋਕ ਕਿਉਂ
ਜੀ?
ਫਿਰ ਉਹਦਾ ਰੋਕ ਦਾ ਹਵਾਲਾ ਸਰਕਾਰ ਇਹ ਦੇ ਰਹੀ ਸੀ ਕਿ ਜੀ ਪਹਿਲਗਾਮ ਹਮਲੇ ਤੋਂ ਬਾਅਦ ਅਸੀਂ ਪਾਕਿਸਤਾਨ ਨਾਲ ਸਾਰਾ ਰਿਸ਼ਤਾ ਤੋੜ ਦਿੱਤਾ, ਅਸੀਂ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖ ਰਹੇ ਜੀ, ਲਹੂ ਤੇ ਪਾਣੀ ਇਕੱਠਾ ਨਹੀਂ ਵਗ ਸਕਦਾ ਜੀ, ਇਹ ਦਰਿਆ ਦਾ ਪਾਣੀ ਵੀ ਰੋਕ ਲਿਆ, ਵੈਸੇ ਉਹ ਤਾਂ ਤੋੜ ਕੇ ਲੰਘ ਗਏ ਸਾਰਾ ਕੁਝ, ਤਾਰਾਂ ਤੂਰਾਂ ਕੁਦਰਤ ਤਾਂ ਥੋੜੀਆਂ ਤਾਰਾਂ ਹੱਦਾਂ ਸਰਹੱਦਾਂ ਨਹੀਂ ਮੰਨੀਆਂ, ਹੈ ਨਾ, ਤੋ ਪਾਣੀ ਤਾਂ ਰੁਕਿਆ ਨਹੀਂ। ਪਰ ਇਹ ਮਾਮਲਾ ਉਸ ਸਮੇਂ ਵੱਡਾ ਹੋਇਆ ਜਦੋਂ ਇਹਨਾਂ ਨੇ ਰੋਕ ਲਾ ਕੇ ਇਹ ਕਿਹਾ ਕਿ ਜੀ ਉੱਧਰ ਜਾਨ ਮਾਲ ਨੂੰ ਖਤਰਾ ਹੈ ਸਿੱਖ ਸ਼ਰਧਾਲੂਆਂ ਦੀ, ਠੀਕ ਹੈ, ਭਾਰਤੀ ਨਾਗਰਿਕ ਨਾਤੇ ਜੇ ਤੁਹਾਡੇ ਕੋਲ ਕੋਈ ਇਨਪੁੱਟ ਹੈ ਤਾਂ ਤੁਸੀਂ SGPC ਨਾਲ, ਦਿੱਲੀ ਕਮੇਟੀ ਨਾਲ ਕਿਸੇ ਨਾਲ ਰਾਬਤਾ ਕਰਦੇ, ਆਪ ਹੀ ਇਹ ਫੈਸਲਾ ਲੈ ਰਹੇ, ਰੋਕਦਾ ਜਿਸ ਤੋਂ ਬਾਅਦ ਰੋਸਾ ਬਣ ਪਿਆ। ਉਹ ਰੋਸਾ ਉਸ ਸਮੇਂ ਹੋਰ ਵੱਡਾ ਹੋ ਗਿਆ ਜਦੋਂ ਤੁਸੀਂ ਕ੍ਰਿਕਟ ਮੈਚ ਖੇਡ ਲਿਆ, ਮਤਲਬ ਪਾਣੀ ਜਾਊਗਾ ਨਹੀਂ ਪਰ ਕ੍ਰਿਕਟ ਮੈਚ ਹੋਊਗਾ, ਬਾਘਾ ਬਾਰਡਰ ਖੁੱਲੂਗਾ ਨਹੀਂ ਪਰ ਕ੍ਰਿਕਟ ਮੈਚ ਹੋਊਗਾ, ਜਥੇ ਜਾਣਗੇ ਨਹੀਂ ਪਰ ਕ੍ਰਿਕਟ ਮੈਚ ਹੋਊਗਾ, ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲੂਗਾ ਪਰ ਕ੍ਰਿਕਟ ਮੈਚ ਹੋਊਗਾ। ਹੁਣ ਖੇਡ ਨੂੰ ਸਭ ਤੋਂ ਚੰਗਾ ਇਸ ਲਈ ਮੰਨਿਆ ਜਾਂਦਾ ਕਿ ਜਿੰਨੇ ਮਰਜ਼ੀ ਰੋਸੇ ਹੋਣ, ਖੇਡ ਉਹ ਰੋਸਿਆਂ ਨੂੰ ਮਿਟਾ ਕੇ ਨੇੜੇ ਲਿਆਉਂਦੀ ਹੈ। ਆਪਾਂ ਖੇਡ ਦਾ ਸਵਾਗਤ ਕਰਦੇ ਹਾਂ, ਪਰ ਖੇਡ ਫਿਰ ਹਰ ਖੇਤਰ ਦੀ ਹੋਣੀ ਚਾਹੀਦੀ, ਇਕੱਲਾ ਕ੍ਰਿਕਟ ਕਿਉਂ? ਅਸੀਂ ਕ੍ਰਿਕਟ ਦੇ ਵਿਰੋਧੀ ਨਹੀਂ, ਸਾਡਾ ਸਵਾਲ ਇਹ ਹੈ ਕਿ ਜੇ ਕ੍ਰਿਕਟ ਹੋ ਸਕਦਾ ਹੈ ਫਿਰ ਦਲਜੀਤ ਸਿੰਘ, ਦਲਜੀਤ ਦੋਸਾਂਝ ਦੀ ਫਿਲਮ ਕਿਉਂ ਰਿਲੀਜ਼ ਹੋ ਸਕਦੀ ਜਿਹੜੀ ਪਹਿਲਾਂ ਹੋਈ ਸੀ ਪਹਿਲਗਾਮ ਤੋਂ ਪਹਿਲਾਂ ਦੀ ਸ਼ੂਟਿੰਗ?
ਜੀ 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 ਜੀ
ਜੇ ਕ੍ਰਿਕਟ ਹੋ ਸਕਦਾ ਫਿਰ ਲਾਂਘਾ ਕਿਉਂ ਨਹੀਂ ਖੁੱਲਦੇ? ਸੋ ਇਸ ਲਈ ਕ੍ਰਿਕਟ ਨੇ ਸਰਕਾਰ ਲਈ ਇੱਕ ਨਵੀਂ ਚੁਣੌਤੀ ਖੜੀ ਕਰਤੀ। ਦੇਸ਼ ਭਰ ਦੇ ਵਿੱਚ ਇਸ ਨੂੰ ਲੈ ਕੇ ਸਵਾਲ ਹੋਏ ਕਿ ਭਾਈ ਆਹ ਡਰਾਮੇ ਵੀ ਆਈ ਜਾਂਦੇ, ਹੱਥ ਮਿਲਾਉਣਾ ਨਹੀਂ ਮਿਲਾਉਣਾ, ਬਾਹਰ ਨਹੀਂ ਮਿਲਾਉਣਾ ਅੰਦਰ ਮਿਲਾ ਲੈਣਾ, ਹੈ ਨਾ ਜੀ, ਟਰੋਫੀ ਨੂੰ ਲੈ ਕੇ ਆਹ ਹੋ ਗਿਆ ਜੀ, ਵਾਹ ਹੋ ਗਿਆ ਸਰ। ਸੋ ਕਾਫੀ ਰਾਜ ਖੁੱਲ ਗਏ
ਜੀ।
ਸੋ ਮੈਨੂੰ ਲੱਗਦਾ ਕਿ ਉਸ ਨੂੰ ਕਵਰ ਅਪ ਕਰਨ ਦੇ ਲਈ ਉਹਨਾਂ ਨੂੰ ਲੱਗਿਆ ਕਿ ਇਹ ਅਹਿਮ ਮੌਕਾ, ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਿਹੜਾ ਜਥੇ ਭੇਜਣ ਦਾ ਫੈਸਲਾ ਹੈ, ਇਹ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਦੇ ਲਈ ਬਹੁਤ ਸ਼ੁਭ ਸੰਕੇਤ ਹੈ। ਔਰ ਹੁਣ ਇਹਦੇ ਵਿੱਚ ਚਾਹੇ ਉਹਨਾਂ ਦੀ ਰਾਜਨੀਤਿਕ ਮਨਸ਼ਾ ਹੋਵੇ, ਚਾਹੇ ਸਿੱਖ ਭਾਈਚਾਰੇ ਦਾ ਵਧਿਆ ਰੋਸਾ ਘਟਾਉਣ ਦੀ ਗੱਲ ਹੋਵੇ, ਚਾਹੇ ਇਸ ਬਹਾਨੇ ਪਾਕਿਸਤਾਨ ਨਾਲ ਮੁੜ ਕੇ ਰਾਹ ਖੁੱਲ੍ਹਣ ਦੀ ਗੱਲ ਹੋਵੇ, ਜੋ ਵੀ ਹੋਵੇ, ਇਸ ਵਕਤ ਜੋ ਕਦਮ ਨੇ ਜੀ ਜਥੇ ਜਾਣਗੇ।
ਦੀਪਕ ਜੀ, ਹਾਲ ਇੱਥੇ ਵੀ ਉਹੀ ਹੋਈ ਜਾਂਦਾ ਹੁਣ, ਜਿਹੜੀ ਗੱਲਾਂ ਹੁੰਦੀਆਂ ਸੀ ਨਾ ਵੀ ਬਾਹਰਲੇ ਮੁਲਕਾਂ ਦੀ ਪੋਲਿਸੀ ਬੜੀ ਦੂਰ ਅੰਦੇਸ਼ੀ ਦੇ ਨਾਲ ਬਣਦੀ ਹੈ, ਇਹ ਹੈ ਵੋ ਹੈ, ਕੁਛ ਨਹੀਂ ਰਹਿ ਗਿਆ ਹੁਣ, ਅਗਲੀ ਜਨਰੇਸ਼ਨ ਦਾ ਨਹੀਂ, ਅਗਲੇ ਇਲੈਕਸ਼ਨ ਤੱਕ ਦਾ ਹੀ ਸੋਚਿਆ ਜਾਂਦਾ ਬਸ।
ਬਿਲਕੁਲ, ਇਹ ਜਿਹੜੀ 5 ਸਾਲਾ ਯੋਜਨਾ ਨੇ ਬਹੁਤ ਖਰਾਬ ਕਰਨ ਲੱਗੀ, ਅੱਗੇ ਚੰਗੀ ਲੱਗਦੀ ਸੀ ਜਦੋਂ ਪੜ੍ਹਦੇ ਸੀ,
ਹਾਂਜੀ,
ਹੁਣ ਸਿਰਫ ਅਗਲੀ ਚੋਣ ਦਾ ਹੀ ਹਵਾਲਾ ਹੁੰਦਾ।
ਅੱਛਾ ਦੀਪਕ ਜੀ, ਇਹ ਦੱਸਿਓ ਭਾਰਤ ਤੇ ਚੀਨ ਵਿਚਕਾਰ ਜਿਹੜੀਆਂ ਸਿੱਧੀਆਂ ਉਡਾਨਾਂ ਨੇ, ਉਹ ਹੁਣ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ ਹੋਣ ਦੇ ਆਸਾਰ ਬਣ ਗਏ ਨੇ ਜੀ, ਅਤੇ ਇਹ ਬਾਹਰ ਬੈਠੇ ਲੋਕਾਂ ਵਾਸਤੇ ਇਸ ਕਰਕੇ ਬੜਾ ਇੱਕ ਸੁਖਦਾਇਕ ਇਹ ਸੰਕੇਤ ਆ ਕਿ ਟਿਕਟਾਂ ਸਸਤੀਆਂ ਹੋ ਜਾਣਗੀਆਂ। ਜਦੋਂ ਦੀ ਚਾਈਨਾ ਵਾਲਾ ਰਸਤਾ ਆਹ ਕਨੈਕਸ਼ਨ ਸਾਡੇ ਵਾਸਤੇ ਬੰਦ ਹੋਇਆ ਨਾ, ਇੰਡੀਆ ਦੀਆਂ ਟਿਕਟਾਂ ਬੜੀਆਂ ਮਹਿੰਗੀਆਂ ਹੋ ਗਈਆਂ ਸੀ।
ਬਿਲਕੁਲ ਵਿਜੇ ਜੀ, ਇਹ ਆਸਾਰ ਹੀ ਨਹੀਂ ਬਣਿਆ, ਐਲਾਨ ਹੋ ਗਿਆ ਅੱਜ
ਜੀ
ਕਿ 26 ਅਕਤੂਬਰ ਤੋਂ ਭਾਰਤ ਤੋਂ ਚੀਨ ਲਈ ਸਿੱਧੀਆਂ ਫਲਾਈਟ ਸ਼ੁਰੂ ਹੋ ਜਾਣਗੀਆਂ। 5 ਸਾਲ ਬਾਅਦ ਲਗਭਗ ਸਿੱਧੀ ਉਡਾਨ ਸ਼ੁਰੂ ਹੋ ਰਹੀ ਹੈ। ਇਹ ਕਰੋਨਾ ਕਾਲ ਦਾ ਦੌਰ ਸੀ 2020 ਦਾ, ਜਦੋਂ ਇਹ ਰੁਕੀਆਂ ਜਾਂ ਚੀਨ ਤੋਂ ਆਉਣ ਵਾਲੀਆਂ, ਫਿਰ ਚਲੋ ਕਰੋਨਾ ਵਾਇਰਸ ਨੂੰ ਚੀਨ ਤੋਂ ਵਾਇਰਸ ਵਾਲੇ ਹਵਾਲੇ ਨਾਲ ਕਾਫੀ ਤਲਖੀ ਵਧੀ ਦੁਨੀਆਂ ਭਰ ਦੇ ਹਵਾਲੇ ਨਾਲ, ਪਰ ਮੁੱਖ ਤੌਰ 'ਤੇ ਗਲਵਾਨ ਘਾਟੀ ਦੇ ਵਿੱਚ ਜਿਹੜੀ ਖੂਨੀ ਝੜਪ ਹੋਈ ਸੀ ਭਾਰਤ ਔਰ ਚੀਨੀਆਂ ਦੇ ਵਿਚਾਲੇ, ਹੈ ਨਾ, ਇਹ ਮੇਰੇ ਖਿਆਲ 15 ਜੂਨ 2020 ਦੀ ਗੱਲ ਹੈ ਜਦੋਂ ਇਹ ਘਟਨਾ ਵਾਪਰਦੀ ਹੈ, ਅਤੇ ਉਹ ਤੋਂ ਬਾਅਦ ਤਾਂ ਲਗਭਗ ਪੂਰਨ ਤੌਰ 'ਤੇ ਫਿਰ ਇਹ ਫਲਾਈਟਸ, ਇਹ ਸਾਰਾ ਰਿਸ਼ਤਾ, ਸਾਰਾ ਕੁਝ ਟੁੱਟ ਗਿਆ। ਫਿਰ ਹੁਣ ਇਹਦੇ ਸੁਖਾਵੇਂ ਸੰਕੇਤ 2024 'ਚ ਲਗਭਗ ਉਸ ਸਮੇਂ ਮਿਲੇ ਜਦੋਂ ਨਰਿੰਦਰ ਮੋਦੀ ਹੋਰੀ ਰੂਸ 'ਚ ਮਿਲਦੇ ਆ, ਹੈ ਨਾ, ਮਤਲਬ ਕਿ ਇਹ ਗੱਲ ਹੈਗੀ ਹੈ ਜੀ 2024 ਦੀ, ਰੂਸ ਦੇ ਵਿੱਚ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੁੰਦੀ ਹੈ, ਉਹ ਤੋਂ ਬਾਅਦ ਰਿਸ਼ਤਿਆਂ ਦੀ ਬਰਫ਼ ਫਿਰ ਪਿਘਲਣ ਲੱਗਦੀ ਹੈ। ਮੈਂ ਦੇਖ ਰਿਹਾ ਸੀਗਾ ਕਿ ਉਹ ਤੋਂ ਬਾਅਦ ਫਿਰ ਜਨਵਰੀ 2025 'ਚ ਸਾਡੇ ਵਿਦੇਸ਼ ਸਕੱਤਰ ਉੱਥੇ ਜਾ ਕੇ ਮਿਲਦੇ ਨੇ ਉਹਨਾਂ ਨੂੰ, ਫਿਰ ਜਨਵਰੀ 2025 'ਚ ਭਾਰਤ ਤੇ ਚੀਨ ਦੇ ਵਿਚਾਲੇ ਸਿੱਧੀ ਫਲਾਈਟ ਸਰਵਿਸ ਸ਼ੁਰੂ ਕਰਨ ਨੂੰ ਲੈ ਕੇ ਸਹਿਮਤੀ ਬਣਦੀ ਹੈ, ਇੱਥੋਂ ਤੱਕ ਕਿ ਫਿਰ 5 ਸਾਲ ਬਾਅਦ ਇਹ ਜਨਵਰੀ 2025 'ਚ ਕੈਲਾਸ਼ ਮਾਨਸਰੋਵਰ ਦੀ ਯਾਤਰਾ ਮੁੜ ਕੇ ਸ਼ੁਰੂ ਹੁੰਦੀ ਹੈ। ਸੋ ਇਹ ਸੁਖਾਵੇਂ ਸੰਕੇਤ ਆਉਣ ਲੱਗ ਪਏ
ਜੀ।
ਫਿਰ ਆ ਜਦੋਂ ਅਮਰੀਕਾ ਨਾਲ ਟੈਰਿਫ ਵਾਰ ਸ਼ੁਰੂ ਹੋਈ, ਉਹਨੇ ਤਾਂ ਫਿਰ ਇਸ ਦੇ ਵਿੱਚ ਮਤਲਬ ਹੋਰ ਸਹਾਈ ਕੀਤਾ, ਸਾਨੂੰ ਚੀਨ ਦੇ ਨੇੜੇ ਜਾਣ ਦਾ ਮੌਕਾ ਮਿਲ ਗਿਆ, ਹੈ ਪ੍ਰਧਾਨ ਮੰਤਰੀ ਸਾਹਿਬ ਫਿਰ ਮੁਲਾਕਾਤ ਕਰਿਆ, ਇਹ ਉਹ ਸਾਰਾ ਕੁਛ ਹੋਇਆ, ਅਤੇ ਉਹ ਤੋਂ ਬਾਅਦ ਹੀ ਫਿਰ ਇਹ ਰੰਗ ਪਰਤਿਆ। 543 ਉਡਾਨਾਂ ਹਰ ਮਹੀਨੇ ਸੀ ਭਾਰਤ ਤੋਂ
ਜੀ,
ਤੁਸੀਂ ਅੰਦਾਜ਼ਾ ਲਾ ਲਓ, ਚੀਨ ਦੇ ਲਈ ਸਿੱਧੀ ਫਲਾਈਟ ਭਾਰਤ ਤੇ ਚੀਨ ਦੇ ਵਿਚਾਲੇ 543 ਫਲਾਈਟਸ, ਮਤਲਬ 17 ਤੋਂ 18 ਫਲਾਈਟ ਹਰ ਰੋਜ਼। ਤੇ ਜਦੋਂ ਰੁਕੀਆਂ ਤਾਂ ਉਹਦਾ ਅਸਰ ਜਿਹੜਾ ਤੁਸੀਂ ਕਹਿ ਰਹੇ ਹੋ, ਬਿਲਕੁਲ ਉਹ ਜਿਹਨਾਂ ਨੇ ਉਸ ਮੁਲਕ ਰਾਹੀਂ ਹੋ ਕੇ ਜਾਣਾ ਉਹ ਤੇ ਵੀ ਪਿਆ, ਤੇ ਜਿਹੜਾ ਸਿੱਧਾ ਸੀ ਉਹਦੇ ਵੀ, ਮਤਲਬ ਚੀਨ ਜਾਣ ਲਈ ਵੀ ਸਾਨੂੰ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਰਾਹੀਂ ਹੋ ਕੇ ਜਾਣਾ ਪੈਂਦਾ ਸੀ
ਜੀ ਜੀ ਜੀ,
ਇਹੋ ਜਿਹੇ ਕੁਝ ਤੀਜਾ ਮੁਲਕ ਲੱਭਣਾ ਪੈਂਦਾ ਸੀ ਕਿ ਉਹਦੇ ਰਾਹੀਂ ਹੋ ਕੇ ਚੱਲੀਏ। ਸੋ ਆਰਥਿਕ ਤੌਰ 'ਤੇ ਇਹ ਦੋਵਾਂ ਮੁਲਕਾਂ ਲਈ ਵੀ, ਹੈ ਬਿਜ਼ਨਸ ਕਲਾਸ ਲਈ ਵੀ, ਕਿਉਂਕਿ ਬਿਜ਼ਨਸ ਵੀਜ਼ੇ ਵੀ ਤੇ ਟੂਰਿਸਟ ਵੀਜ਼ੇ ਵੀ ਖੁੱਲ੍ਹ ਗਏ ਨੇ
ਜੀ,
ਉਹਦੇ ਲਈ ਵੀ ਤੇ ਕਾਰੋਬਾਰੀਆਂ ਲਈ ਵੀ, ਤੇ ਕੁੱਲ ਮਿਲਾ ਕੇ ਇਹ ਦੋਵਾਂ ਮੁਲਕਾਂ ਲਈ ਵੀ ਤੇ ਅਮਰੀਕਾ ਨੂੰ ਜਵਾਬ ਦੇਣ ਲਈ ਵੀ ਬਹੁਤ ਸਹੀ ਕਦਮ,
ਤੇ NRIs ਵਾਸਤੇ, ਕਿਉਂਕਿ ਹੁਣ ਟਿਕਟਾਂ ਸਸਤੀਆਂ ਹੋ ਜਾਣੀਆਂ, ਚਾਈਨਾ ਵਾਲਾ ਕਨੈਕਸ਼ਨ ਖੁੱਲ੍ਹਣ ਕਰਕੇ ਸਸਤੇ ਭਾਅ ਜਿਹੜੇ ਪਰਿਵਾਰਾਂ ਨੇ ਹੁਣ ਦੇਖੋ ਇੰਡੀਆ ਟਰੈਵਲ ਕਰਨਾ, ਉਹ ਚਾਈਨਾ ਵਾਲਾ ਕਨੈਕਸ਼ਨ ਜਦੋਂ ਕੰਪੀਟੀਸ਼ਨ ਚਾਈਨਾ ਵਾਲਾ ਆ ਗਿਆ ਨਾ, ਬਾਕੀ ਦੀਆਂ ਫਲਾਈਟਾਂ ਦੇ ਭਾਅ ਵੀ ਇੰਡੀਆ ਜਾਂਦੀਆਂ ਦੇ ਸਸਤੇ ਹੋ ਜਾਣੇ ਆ।
ਵੈਸੇ ਹੀ ਚੀਨੀ ਮਾਲ ਕੋਈ ਵੀ ਬਾਜ਼ਾਰ 'ਚ ਆ ਜਾਵੇ ਬਹੁਤ ਸਸਤਾ ਹੋ ਜਾਂਦਾ ਸਾਰਾ ਕੁਛ, ਇਹ ਤਾਂ ਚੀਨੀ ਫਲਾਈਟ ਹੈ ਫਿਰ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ,
ਧੰਨਵਾਦ,
ਥੈਂਕ ਯੂ ਜੀ।